ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਨਵੀਂ ਖੋਜ ਤੋਂ ਇਹ ਪਤਾ ਲੱਗਾ ਕਿ ਆਸਟ੍ਰੇਲੀਅਨ ਲੋਕ AI ਡੀਪ ਫੇਕ ਘੁਟਾਲਿਆਂ ਦਾ ਪਤਾ ਲਗਾਉਣ ਬਾਰੇ ਖਤਰਨਾਕ ਤੌਰ ਤੇ ਬਹੁਤ ਜ਼ਿਆਦਾ ਆਤਮ ਵਿਸ਼ਵਾਸੀ ਨੇ, ਜਦਕਿ ਇਸ ਤਕਨੀਕ ਨੂੰ ਪਹਿਚਾਨਣਾ ਹੋਰ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮਾਹਿਰਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਧੋਖੇਬਾਜ਼ਾਂ ਵੱਲੋਂ ਸਾਹਮਣੇ ਵਾਲੇ ਵਿਅਕਤੀ ਦੇ ਵਿਸ਼ਵਾਸ ਅਤੇ ਰਵੱਈਏ ਦਾ ਫਾਇਦਾ ਚੁੱਕਿਆ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੱਕੀ ਸੰਦੇਸ਼ਾਂ ਨੂੰ ਰੋਕਣ, ਤਸਦੀਕ ਕਰਨ ਅਤੇ ਉਹਨਾਂ ਨੂੰ ਅਸਵੀਕਾਰ ਕਰ ਦੇਣ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਬਣੇ ਡੀਪ ਫੇਕ ਘੁਟਾਲੇ ਨੂੰ ਤੁਰੰਤ ਪਹਿਚਾਣ ਲਓਗੇ ਤਾਂ ਅਜਿਹਾ ਸੋਚਣ ਵਾਲੇ ਤੁਸੀਂ ਇਕੱਲੇ ਨਹੀਂ ਹੋ। ਪਰ ਕੌਮਬੈਂਕ ਦੀ ਨਵੀਂ ਖੋਜ ਦੇ ਸੁਝਾਵਾਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਅਨ ਲੋਕ ਸ਼ਾਇਦ ਸਹੀ ਹੋਣ ਦੇ ਮੁਕਾਬਲੇ ਜ਼ਿਆਦਾ ਆਤਮ ਵਿਸ਼ਵਾਸੀ ਨੇ ਅਤੇ ਘੁਟਾਲੇਬਾਜ਼ ਇਸ ਫਰਕ ਦਾ ਫਾਇਦਾ ਚੁੱਕ ਕੇ ਪ੍ਰਫੁੱਲਤ ਹੋ ਰਹੇ ਨੇ, ਕਿਉਂਕਿ ਡੀਪ ਫੇਕ ਦੇ ਨਾਲ ਖਤਰਾ ਸਿਰਫ ਤਕਨਾਲੋਜੀ ਦਾ ਨਹੀਂ ਹੈ ਬਲਕਿ ਇਹ ਵਿਸ਼ਵਾਸ ਨੂੰ ਵੀ ਢਾਹ ਲਾਉਂਦਾ ਹੈ। ਕਾਮਨਵੈਲਥ ਬੈਂਕ ਵਿਖੇ ਗਰੁੱਪ ਫਰਾਡ ਮੈਨੇਜਮੈਂਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜੇਮਸ ਰੌਬਰਟ ਦਾ ਆਖਣਾ ਹੈ ਕਿ ਡੀਪ ਫੇਕ ਦਾ ਇਸਤੇਮਾਲ ਹੁਣ ਉਹਨਾਂ ਲੋਕਾਂ ਦੀ ਨਕਲ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਜਿਨ੍ਹਾਂ 'ਤੇ ਅਸੀਂ ਆਸਾਨੀ ਨਾਲ ਵਿਸ਼ਵਾਸ ਕਰਦੇ ਹਾਂ, ਭਾਵੇਂ ਉਹ ਕੋਈ ਮਸ਼ਹੂਰ ਹਸਤੀ ਹੋਵੇ, ਕੋਈ ਜਾਣਕਾਰ ਹੋਵੇ ਜਾਂ ਕੋਈ ਅਜਿਹਾ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ।
So what we've been talking about in the study is deep fakes. So like you said, either video deep fakes or audio deep fakes. So often these are impersonations of someone you trust. So it might be a celebrity, a public figure, maybe even a family member. And they're often, the content's often hosted on social media platforms, dating apps, and even messaging platforms.
ਸ਼੍ਰੀ ਰੌਬਰਟਸ ਕਹਿੰਦੇ ਨੇ ਕਿ ਇਸ ਪਲ ਨੂੰ ਜੋ ਵੱਖਰਾ ਬਣਾਉਂਦਾ ਹੈ ਉਹ ਹੈ ਪੈਮਾਨਾ ਅਤੇ ਗਤੀ। ਇਹ ਕੋਈ ਮਾਮੂਲੀ ਧੋਖਾਧੜੀ ਨਹੀਂ ਹੈ ਜਿਸ ਨੂੰ ਤੁਸੀਂ ਹਲਕੇ ਵਿੱਚ ਲੈ ਸਕੋ। ਇਹਨਾਂ ਨੂੰ ਨਿੱਜੀ ਜਾਣ ਪਛਾਣ ਵਾਲਾ ਅਤੇ ਅਸਲੀ ਮਹਿਸੂਸ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਅਤੇ ਉਹ ਕਹਿੰਦਾ ਹੈ ਕਿ ਆਸਟ੍ਰੇਲੀਆਈ ਲੋਕ ਆਪਣੀ ਸੋਚ ਤੋਂ ਕਿਤੇ ਜ਼ਿਆਦਾ ਡੀਪ ਫੇਕ ਦਾ ਸਾਹਮਣਾ ਕਰ ਰਹੇ ਨੇ।
At the minute, according to the study, we're seeing over 1 in 4 Aussies having seen a deep fake. And that could have been a video deep fake or an audio deep fake. So quite prevalent, but our expectations are that it should continue to grow as more and more criminals are also adopting this technology.
ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੇ ਪਹਿਲੂਆਂ ਵਿੱਚੋਂ ਇੱਕ ਇਹ ਹੈ ਕਿ ਆਡੀਓ ਡੀਪ ਫੇਕ ਬਣਾਉਣ ਦੇ ਲਈ ਘੁਟਾਲੇਬਾਜ਼ਾਂ ਨੂੰ ਕਿੰਨੀ ਘੱਟ ਸਮੱਗਰੀ ਦੀ ਲੋੜ ਹੁੰਦੀ ਹੈ, ਖਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਕੋਲ ਪਹਿਲਾਂ ਹੀ ਆਨਲਾਈਨ ਵੌਇਸ ਰਿਕਾਰਡਿੰਗਸ ਮੌਜੂਦ ਹੁੰਦੀਆਂ ਨੇ।
One of the things that is a challenge for all of us out there is that a lot of us are on social media, maybe we're in the public light or public view, or we've posted online. So often our face and our voice print are out there, and it can only take sometimes literally under 10 seconds of someone's voice print to copy their voice.
ਇਸ ਲਈ ਬੇਸ਼ੱਕ ਤੁਸੀਂ ਤਕਨੀਕੀ ਤੌਰ ਤੇ ਸਮਝਦਾਰ ਹੋ, ਪਰ ਸ਼੍ਰੀ ਰੌਬਰਟਸ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਵੱਡਾ ਜੋਖਮ ਬਣ ਸਕਦਾ ਹੈ।
One of the things that's worrying from the study is that 89% of the respondents said that they could accurately spot a deep fake, but when we tested them, they were only correct 42% of the times. That's actually worse than if they'd guessed.
ਇਸ ਲਈ ਜੇਕਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਡੀਪ ਫੇਕ ਨੂੰ ਭਰੋਸੇਯੋਗ ਢੰਗ ਨਾਲ ਨਹੀਂ ਪਛਾਣ ਸਕਦੇ ਤਾਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਸ਼੍ਰੀ ਰੌਬਰਟਸ ਕਹਿੰਦੇ ਨੇ ਕਿ ਲੋਕਾਂ ਨੂੰ ਡਰ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ ਅਤੇ ਉਹਨਾਂ ਨੂੰ ਸਿੰਥੈਟਿਕ ਆਵਾਜ਼ਾਂ ਜਾਂ ਨਕਲੀ ਵੀਡੀਓਜ਼ ਨੂੰ ਲੱਭਣ ਵਿੱਚ ਮਾਹਿਰ ਬਣਨ ਦੀ ਲੋੜ ਹੈ। ਇਸ ਦੀ ਬਜਾਏ ਉਹ ਆਖਦੇ ਨੇ ਕਿ ਸਭ ਤੋਂ ਵਧੀਆ ਬਚਾਅ ਰਵੱਈਏ ਵਿੱਚ ਬਦਲਾਅ ਹੈ, ਸੰਜਮ ਵਰਤਣੀ, ਜਾਂਚ ਕਰਨਾ ਅਤੇ ਜਲਦਬਾਜ਼ੀ ਨਾ ਕਰਨਾ।
We don't need to be afraid. We actually don't need to be able to detect that it's a deep fake, as long as any time we're doing something like an investment or getting into a big relationship, that we take the simple stop, check, reject mantra step. So stop. Most scammers will put you under sort of time pressure to act without thinking. We've got to pause, take ourselves into slow thinking mode, not react instantly. Second bit, check. Talk to your friends and family before making a big financial decision. Use a search engine to look up the opportunity and add the word scam at the end. And then lastly, the reject portion. Hang up, block the calls.
ਇਹ ਸਲਾਹ ਮਾਇਨੇ ਰੱਖਦੀ ਹੈ ਕਿਉਂਕਿ ਇਸ ਵਿੱਚ ਨਾ ਸਿਰਫ ਵਿੱਤੀ ਤੌਰ ਤੇ ਸਗੋਂ ਭਾਵਨਾਤਮਕ ਤੌਰ ਤੇ ਵੀ ਗੰਭੀਰ ਸਿੱਟੇ ਹੋ ਸਕਦੇ ਨੇ। ਸ਼੍ਰੀ ਰੋਬਰਟਸ ਕਹਿੰਦੇ ਨੇ ਕਿ ਧੋਖਾਧੜੀ ਰਿਸ਼ਤਿਆਂ ਨੂੰ ਬਰਬਾਦ ਕਰ ਸਕਦੀ ਹੈ, ਪਰਿਵਾਰਾਂ ਨੂੰ ਤੋੜ ਸਕਦੀ ਹੈ ਅਤੇ ਸਭ ਤੋਂ ਦੁਖਦਾਈ ਮਾਮਲਿਆਂ ਵਿੱਚ ਲੋਕਾਂ ਨੂੰ ਸਵੈ ਨੁਕਸਾਨ ਦੇ ਲਈ ਮਜਬੂਰ ਵੀ ਕਰ ਸਕਦੀ ਹੈ।
Yeah, there's the consequences are horrific, and it's completely unconscionable that the syndicates would cause this amount of emotional harm. So obviously there's the financial harm, which is very significant, but what's often not talked about is the bits that you're mentioning there, the emotional harm. You've seen divorces, family breakups. We've seen small businesses that were merging and doing well going under, and then in the rarer but still present side, there's, you know, self-harm incidents as well, where people just feel they can't deal with it.
ਅਤੇ ਜੋ ਪਰਿਵਾਰ ਆਵਾਜ਼ ਦੀ ਨਕਲ ਕਰਨ ਵਾਲੇ ਘੁਟਾਲਿਆਂ ਦੇ ਲਈ ਫਿਕਰਮੰਦ ਹਨ, ਜਿਵੇਂ ਕਿ ਕੋਈ ਵਿਅਕਤੀ ਤੁਹਾਡੇ ਬੱਚੇ ਜਾਂ ਪੋਤੇ ਪੋਤੀ ਹੋਣ ਦਾ ਨਾਟਕ ਕਰਕੇ ਤੁਹਾਡੇ ਤੋਂ ਤੁਰੰਤ ਪੈਸੇ ਮੰਗ ਰਿਹਾ ਹੋਵੇ, ਉਹਨਾਂ ਲਈ ਸ਼੍ਰੀ ਰੋਬਰਟਸ ਆਖਦੇ ਨੇ ਕਿ ਇੱਕ ਸਰਲ ਕਦਮ ਘੁਟਾਲੇ ਨੂੰ ਜੜ੍ਹ ਤੋਂ ਖਤਮ ਕਰ ਸਕਦਾ ਹੈ, ਉਹ ਹੈ ਇੱਕ ਪਰਿਵਾਰਕ ਸੁਰੱਖਿਅਤ ਸ਼ਬਦ।
So in fact, the study showed that 74% of Aussies felt that they should have a family safe word, but unfortunately only 20% of them had actually taken the step to do that, and such an easy step. So if the listeners take one thing out of the whole discussion here, make a safe word up, share it confidentially within your family to help stay safe against any impersonation of any of your family members.
ਸ਼੍ਰੀ ਰੋਬਰਟਸ ਦੇ ਕੋਲ ਰੋਜ਼ਮਰਾ ਦੀ ਜ਼ਿੰਦਗੀ ਦੇ ਲਈ ਵੀ ਇੱਕ ਸਲਾਹ ਹੈ। ਜਿਵੇਂ ਹੀ ਅਣਜਾਣ ਨੰਬਰ ਤੋਂ ਫੋਨ ਦੀ ਘੰਟੀ ਵੱਜਦੀ ਹੈ, ਤੁਸੀਂ ਸਿਰਫ ਇਹ ਦੇਖਣ ਲਈ ਫੋਨ ਚੁੱਕਦੇ ਹੋ ਕਿ ਉਹ ਕੀ ਚਾਹੁੰਦੇ ਨੇ। ਰੋਬਰਟਸ ਆਖਦੇ ਨੇ ਕਿ ਕਿਸੇ ਨਾਲ ਵੀ ਫੋਨ ਤੇ ਨਾ ਉਲਝੋ, ਉਹਨਾਂ ਨਾਲ ਕੋਈ ਗੱਲਬਾਤ ਨਾ ਕਰੋ, ਕਿਉਂਕਿ ਗੱਲਬਾਤ ਦੇ ਰਾਹੀਂ ਧੋਖੇਬਾਜ਼ਾਂ ਵੱਲੋਂ ਬੈਂਕ ਖਾਤਿਆਂ ਜਾਂ ਲਿੰਕ ਵਰਗੀਆਂ ਮਹੱਤਵਪੂਰਨ ਜਾਣਕਾਰੀਆਂ ਵੀ ਕੱਢੀਆਂ ਜਾ ਸਕਦੀਆਂ ਨੇ।
So while it probably is satisfying to customer and have that engagement, it's often best not to answer a scam call if it's coming in. The more you answer it, they feel that maybe there's an opportunity for scamming you. But if you're never answering it, I think practically you end up dropping off their lists and eventually they stop calling you.
ਆਨਲਾਈਨ ਘੁਟਾਲਿਆਂ, ਧੋਖਾਧੜੀ ਅਤੇ ਵਿੱਤੀ ਸਾਈਬਰ ਅਪਰਾਧਾਂ ਵਿੱਚ ਗੁਆਚੇ ਫੰਡਾਂ ਦੀ ਰਿਕਵਰੀ ਵਿੱਚ ਸਹਾਇਤਾ ਕਰਨ ਵਾਲੀ ਕੰਪਨੀ ਸਕੈਮ ਅਸਿਸਟ ਦੇ ਸਾਈਬਰ ਅਤੇ ਘੁਟਾਲੇ ਸਹਾਇਤਾ ਮਾਹਰ ਸਾਈਮਨ ਸਮਿਥ ਆਖਦੇ ਨੇ ਕਿ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਧੋਖਾਧੜੀਆਂ ਨੂੰ ਵਧਾਵਾ ਦੇਣ ਲਈ ਕੀਤਾ ਜਾ ਰਿਹਾ ਹੈ, ਤਾਂ ਉੱਥੇ ਇਸੇ ਤਕਨੀਕ ਦੀ ਮਦਦ ਨਾਲ ਧੋਖਾਧੜੀਆਂ ਤੋਂ ਬਚਿਆ ਵੀ ਜਾ ਸਕਦਾ ਹੈ।
Suspicious or you know, so that's, if you want to get technical, I mean that's technically just an algorithm that's basically saying this number is known for fraud, and it's accurate to, you know, 99% of the time.
ਇਸ ਦੇ ਨਾਲ ਹੀ ਸਮਿਥ ਲੋਕਾਂ ਨੂੰ ਸ਼ਬਦਾਂ ਦੇ ਚਾਂਸੇ ਵਿੱਚ ਨਾ ਆਉਣ ਲਈ ਸੁਚੇਤ ਵੀ ਕਰਦੇ ਨੇ, ਕਿਉਂਕਿ ਧੋਖਾਧੜੀ ਕੋਈ ਨਵੀਂ ਗੱਲ ਨਹੀਂ ਹੈ, ਸਗੋਂ ਉਸ ਦਾ ਤੌਰ ਤਰੀਕਾ ਬਦਲਿਆ ਹੈ।
AI is a very broad term, it's a valid one, right? And where there's really good technology out there, and there's bad scammers, and there's bad technology and good scammers. And it doesn't matter whether there's AI or not, there'll always be fraudsters. And, you know, as long as there's greed, there'll be theft.
Deepfake beshak hi naveentam hathiyar hon, par sab to vadhiya bachaa halle vi manukhi subhav vich hai. Kaali na karo, ਕਿਸੇ ਭਰੋਸੇਮੰਦ ਵਿਅਕਤੀ ਦੀ ਸਲਾਹ ਲਓ ਅਤੇ ਜਲਦਬਾਜ਼ੀ ਨੂੰ ਆਪਣੀ ਸਹਿਜ ਪ੍ਰਵਿਰਤੀ ਉੱਤੇ ਭਾਰੂ ਨਾ ਪੈਣ ਦਿਓ। SBS ਨਿਊਜ਼ ਲਈ SM ਅਲਗਾਲੇ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ SBS ਪੰਜਾਬੀ ਦੇ ਲਈ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple ਪੋਡਕਾਸਟ, Google ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple ਪੋਡਕਾਸਟ, Google ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।